SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
ਤੁਸੀਂ ਹੋ SBS ਪੰਜਾਬੀ ਦੇ ਨਾਲ ਤੁਸੀਂ ਹੋ SBS ਪੰਜਾਬੀ ਦੇ ਨਾਲ
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਮੈਂ ਜਸਮੀਤ ਕੌਰ ਸਿਡਨੀ ਸਟੂਡੀਓ ਤੋਂ ਇੱਕ ਹੋਰ ਖਾਸ ਗੱਲਬਾਤ ਲੈ ਕੇ ਹਾਜ਼ਰ ਹਾਂ ਜੀ ਅੱਜ ਮੇਰੇ ਨਾਲ ਮੈਲਬਨ ਤੋਂ ਫੋਨ ਲਾਈਨ ਤੇ ਡਾਕਟਰ ਬਲਜੀਤ ਸਿੰਘ ਜੁੜੇ ਆ ਜਿਨ੍ਹਾਂ ਨੇ ਇਕਨੋਮਿਕਸ ਵਿੱਚ PhD ਲੈਣ ਤੋਂ ਬਾਅਦ 12 ਸਾਲ ਲਟਰੋਬ ਯੂਨੀਵਰਸਿਟੀ ਵਿੱਚ ਇਕਨੋਮਿਕਸ ਦੇ ਲੈਕਚਰਰ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਕਾਫੀ ਸਾਰੇ ਆਰਟੀਕਲਸ ਤਾਂ ਇਹਨਾਂ ਨੇ ਲਿਖੇ ਹੀ ਆ ਪਰ 2019 ਤੋਂ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਵੀ ਪਬਲਿਸ਼ ਕੀਤੀਆਂ ਗਈਆਂ ਆ ਆਓ ਅੱਜ ਇਹਨਾਂ ਦੇ ਸਫ਼ਰ ਬਾਰੇ ਹਾਲ ਹੀ ਵਿੱਚ ਰਿਲੀਜ਼ ਹੋਈ ਬੁੱਕ ਹੈਲਥ ਇਕਨੋਮਿਕਸ ਤੇ ਹੋਰਨਾਂ ਪ੍ਰਾਪਤੀਆਂ ਬਾਰੇ ਜਾਣਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ
ਥੈਂਕ ਯੂ ਜਸਪ੍ਰੀਤ ਇਟਸ ਅ ਗ੍ਰੇਟ ਆਨਰ
ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸੋ ਲੇਖਕ ਬਣਨ ਤੋਂ ਪਹਿਲਾਂ ਇਕਨੋਮਿਕਸ ਦੇ ਖੇਤਰ ਵੱਲ ਜਾਣ ਬਾਰੇ ਕਿਸ ਤਰ੍ਹਾਂ ਸੋਚਿਆ ਤੁਸੀਂ
ਇਹ ਇਦਾਂ ਸੀਗਾ ਕਿ ਮੈਂ ਜਦੋਂ ਸਟਾਰਟ ਕਰਾਂ ਆਪਣਾ ਮੇਰਾ ਬਰਥ ਪਲੇਸ ਬੰਬੇ ਹੈਗਾ ਤਾਂ ਮੈਂ ਦਿੱਲੀ ਮੇਰੀ ਰਿਹਾਇਸ਼ ਸੀਗੀ ਉੱਥੇ ਮੇਰਾ ਐਜੂਕੇਸ਼ਨ ਹੋਈ ਹੈ ਉੱਥੇ ਮੇਰੀ ਇੰਪਲਾਇਮੈਂਟ ਹੈਗੀ ਹੈ ਔਰ ਉੱਥੇ ਮੈਂ ਲਾਈਫ ਵੀ ਆਪਣੀ ਬਤੀਤ ਕੀਤੀ ਹੈਗੀ ਆ ਤਾਂ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ ਤਾਂ ਸਾਡੇ ਟੀਚਰ ਨੇ ਮਿਸਟਰ ਚੱਕਰਵਰਤੀ ਹੁੰਦੇ ਸੀਗੇ ਬਹੁਤ ਅੱਛੇ ਇਨਸਾਨ ਤਾਂ ਉਹਨਾਂ ਨੇ ਸਾਰਿਆਂ ਨੇ ਪੁੱਛਿਆ ਤੁਸੀਂ ਕੀ ਕਰਨਾ ਹੈਗਾ ਸਾਰਿਆਂ ਨੇ ਆਪਣੀ ਆਪਣੀ ਖੁਆਇਸ਼ ਜ਼ਾਰੀ ਕੀਤੀ ਮੈਂ ਆਰਮੀ 'ਚ ਜਾਣਾ ਮੈਂ ਪੁਲਿਸ 'ਚ ਜਾਣਾ ਹੈ ਤਾਂ ਉਹਨਾਂ ਉਹ ਸਾਡੇ ਇਕਨੋਮਿਕਸ ਦੇ ਟੀਚਰ ਹੁੰਦੇ ਮੈਂ ਕਿਹਾ ਕਿ ਮੈਂ ਨਾ ਯੂਨੀਵਰਸਿਟੀ 'ਚ ਇਕਨੋਮਿਕਸ ਪੜ੍ਹਾਉਣੀ ਹੈਗੀ ਆ ਦੈਟ ਵਾ 11ਵੀਂ 'ਚ ਸੀਗੇ ਇਹ ਸਵਾਲ ਤਾਂ ਮੇਰੀ ਫਸਟ ਜੋਬ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਦਿੱਲੀ ਯੂਨੀਵਰਸਿਟੀ ਉੱਥੇ ਲੱਗੀ ਤਾਂ ਉਹ ਮੇਰੀ ਵਿਸ਼ ਪੂਰੀ ਹੋਈ ਕਿ ਉਹਨਾਂ ਨੇ ਸਵਾਲ ਪੁੱਛਿਆ ਮੈਂ ਆਨਸਰ ਦਿੱਤਾ ਔਰ ਗੋਡ ਨੇ ਪਰਮਾਤਮਾ ਨੇ ਮੇਰੀ ਉਹ ਵਿਸ਼ ਪੂਰੀ ਕੀਤੀ ਤਾਂ ਇੱਦਾਂ ਮੇਰਾ ਇਕਨੋਮਿਕਸ ਪੜ੍ਹਾਉਣ ਦਾ ਸਿਲਸਿਲਾ ਉੱਥੇ ਖਾਲਸਾ ਕਾਲਜ ਸ਼ੁਰੂ ਹੋਇਆ
ਅੱਛਾ ਜੀ ਇਸ ਤੋਂ ਅੱਗੇ ਫਿਰ ਤੁਸੀਂ ਦੱਸਿਆ ਕਿ ਤੁਸੀਂ ਬੰਬੇ ਤੋਂ ਆ ਤੇ ਆਸਟ੍ਰੇਲੀਆ ਆਉਣ ਦਾ ਸਬਬ ਕਿੱਦਾਂ ਬਣਿਆ ਜੀ
ਹਾਂ ਬਸ ਫਿਰ ਮੈਂ ਜਦੋਂ ਖਾਲਸਾ ਕਾਲਜ ਪੜ੍ਹਾ ਰਿਹਾ ਸੀਗਾ 6 ਸਾਲ ਪੜ੍ਹਾਇਆ ਮੈਂ ਉੱਥੇ ਫਿਰ 1994 'ਚ ਮੈਂ ਸਕਿੱਲ ਮਾਈਗ੍ਰੇਸ਼ਨ ਵਾਸਤੇ ਅਪਲਾਈ ਕੀਤਾ ਸੀਗਾ ਤਾਂ ਮੇਰੀ ਐਪਲੀਕੇਸ਼ਨ ਐਕਸੈਪਟ ਹੋ ਗਈ ਸੀਗੀ ਸੋ ਇਨ ਔਗਸਟ 1994 ਵੀ ਕੇਮ ਟੂ ਆਸਟ੍ਰੇਲੀਆ ਟੂ ਮੈਲਬਰਨ ਫਿਰ ਇੱਥੇ ਆ ਕੇ ਮੈਂ ਆਪਣਾ PhD ਜੁਆਇਨ ਕੀਤੀ ਲਟਰੋਬ ਯੂਨੀਵਰਸਿਟੀ 'ਚੋਂ ਉੱਥੇ ਫਿਰ ਮੈਂ ਉਹ ਕੰਪਲੀਟ ਕਰਕੇ 2002 ਦੇ ਬਾਅਦ ਮੈਂ 12 ਸਾਲ ਇਕਨੋਮਿਕਸ ਪੜ੍ਹਾਈ ਫਿਰ ਇਨ 2018 ਮੈਨੂੰ ਇੱਕ ਹੋਰ ਓਪਰਚੁਨਿਟੀ ਮਿਲੀ ਮਾਸਟਰ ਆਫ ਪਬਲਿਕ ਹੈਲਥ ਕੋਰਸ ਪੜ੍ਹਾਉਣ ਦੇ ਤਾਂ ਉਹਦੇ ਬਾਅਦ ਫਿਰ 2019 'ਚ ਮੇਰੀ ਪਹਿਲੀ ਕਿਤਾਬ ਆਈ ਸੀਗੀ ਟੋਪਿਕਸ ਇਨ ਪਾਪੂਲੇਸ਼ਨ ਐਂਡ ਹੈਲਥ ਸ਼ਾਇਦ ਉਹ ਇੱਦਾਂ ਹੋਇਆ ਸੀਗਾ ਕਿ ਮੈਂ ਹੁਣ ਫਰੈਸ਼ ਪੜ੍ਹਾ ਕੇ ਹਟਿਆ ਸੀਗਾ ਤਾਂ ਮੈਂ ਕਿਉਂਕਿ ਆਰਟੀਕਲ ਵਗੈਰਾ ਪਹਿਲਾਂ ਵੀ ਲਿਖਦਾ ਸੀਗਾ ਤਾਂ ਫਿਰ ਮੈਂ ਸੋਚਿਆ ਚਲੋ ਇਹਨੂੰ ਕੰਪਾਈਲ ਕਰ ਲਈ ਜਾਏ ਇੱਕ ਬੁੱਕ ਫਾਰਮੈਟ 'ਚ ਤਾਂ ਇੱਦਾਂ ਮੇਰੀ ਉਹ ਪਹਿਲੀ ਕਿਤਾਬ ਆ ਗਈ ਸੀਗੀ
ਤੇ ਮੈਨੂੰ ਲੱਗਦਾ ਜਿਹੜਾ ਮੈਂ ਤੁਹਾਨੂੰ ਅਗਲਾ ਸਵਾਲ ਪੁੱਛਣਾ ਸੀ ਉਹ ਥੋੜਾ ਥੋੜਾ ਤੁਸੀਂ ਉਹਦਾ ਜਵਾਬ ਦੇ ਵੀ ਦਿੱਤਾ ਆ ਪਰ ਸ਼ਾਇਦ ਉਹਦਾ ਕੋਈ ਹੋਰ ਵੀ ਜਵਾਬ ਹੋਵੇ ਉਹ ਵੀ ਤੁਸੀਂ ਜ਼ਰੂਰ ਦੱਸਿਓ ਕੋਈ ਵੀ ਜੇ ਆਪਾਂ ਐਜੂਕੇਸ਼ਨਲ ਜਾਂ ਕ੍ਰੀਏਟਿਵ ਫੀਲਡ ਵਿੱਚ ਲੇਖਕ ਦੇਖਦੇ ਹਾਂ ਉਹਨਾਂ ਦੀ ਕੋਈ ਨਾ ਕੋਈ ਮੋਟੀਵੇਸ਼ਨ ਮੰਨੀ ਜਾਂਦੀ ਆ ਹੁਣ ਜੇਕਰ ਕਈ ਲੋਕ ਸ਼ਾਇਰਾਂ ਨੂੰ ਪੁੱਛਦੇ ਆ ਵੀ ਤੁਹਾਡਾ ਕਦੇ ਦਿਲ ਟੁੱਟਿਆ ਆ ਤਾਂ ਤੁਸੀਂ ਅਜਿਹੀਆਂ ਚੀਜ਼ਾਂ ਲਿਖਦੇ ਆ ਜਾਂ ਕਈ ਵਾਰੀ ਜੇ ਕੋਈ ਕਿਸੇ ਦੀ ਤਾਰੀਫ 'ਚ ਕੋਈ ਗੀਤ ਲਿਖਦਾ ਆ ਤਾਂ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਉਨਾ ਸੋਹਣਾ ਕੋਈ ਸਬਜੈਕਟ ਦੇਖਿਆ ਹੁੰਦਾ ਤਾਂ ਹੀ ਤੁਸੀਂ ਅਜਿਹੀਆਂ ਚੀਜ਼ਾਂ ਲਿਖਦੇ ਆ ਤੇ ਤੁਹਾਡਾ ਲੇਖਕ ਬਣਨ ਦਾ ਕੀ ਮੋਟੀਵੇਸ਼ਨ ਸੀ ਤੁਸੀਂ ਥੋੜਾ ਜਿਹਾ ਇੱਥੇ ਜ਼ਿਕਰ ਕੀਤਾ ਕਿ ਤੁਸੀਂ ਉਹ ਕੋਰਸ ਪੜ੍ਹਾਇਆ ਸੀ ਇਸ ਕਰਕੇ ਕਿਤਾਬ ਲਿਖੀ ਪਰ ਹੋਰ ਵੀ ਕੋਈ ਮੋਟੀਵੇਸ਼ਨ ਆ ਤੁਹਾਡੇ ਜੋ ਤੁਸੀਂ ਲਿਖਦੇ ਆ ਉਹਨਾਂ ਲਈ
ਹਾਂਜੀ ਇਹ ਮੋਟੀਵੇਸ਼ਨ ਸੀਗੀ 1988 'ਚ ਮੇਰੀ ਜੋਬ ਲੱਗੀ ਸੀਗੀ ਖਾਲਸਾ ਕਾਲਜ ਤਾਂ ਉਸ ਵੇਲੇ ਮੈਂ MPhil ਕਰ ਰਿਹਾ ਸੀਗਾ ਮਾਸਟਰ ਆਫ ਫਿਲਾਸਫੀ ਫਰੋਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਨ ਦਿੱਲੀ ਤਾਂ ਮੈਂ ਇੱਕ ਦਿਨ ਲਾਇਬ੍ਰੇਰੀ ਗਿਆ ਤਾਂ ਉੱਥੇ ਇੱਕ ਕਿਤਾਬ ਦੇਖੀ ਮੈਂ ਤਾਂ ਕੋਈ ਸਟੂਡੈਂਟ ਨੇ ਉਹ ਕਿਤਾਬ ਪਬਲਿਸ਼ ਕੀਤੀ ਪਰ ਉਹ ਕਿਤਾਬ ਬੇਸ ਸੀਗੀ ਉਹਦੀ MPhil ਥੀਸਿਸ ਤੇ ਤਾਂ ਉਸ ਵੇਲੇ ਮੈਨੂੰ ਇੱਕ ਲਾਈਟ ਜਿਹੀ ਲੱਗੀ ਕਿ ਬਈ ਮੈਂ ਵੀ ਆਪਣੇ ਜਦੋਂ ਕੰਪਲੀਟ ਕਰ ਲਾਂਗਾ ਥੀਸਿਸ ਕੰਪਲੀਟ ਕਰ ਲਾਂਗਾ ਤਾਂ ਉਹਦੇ ਬਾਅਦ ਮੈਂ ਵੀ ਇਹਨੂੰ ਇੱਕ ਬੁੱਕ ਫਾਰਮੈਟ ਦੇ ਦੇਵਾਂਗਾ ਤਾਂ ਉਹ ਉਹ ਜਿਹੜੀ ਇੰਸਪੀਰੇਸ਼ਨ ਸੀਗੀ ਉਹ ਉੱਥੋਂ ਸਟਾਰਟ ਹੋਈ ਸੀਗੀ GNU ਤੋਂ ਤਾਂ ਉਹਦੇ ਬਾਅਦ ਫਿਰ ਮੈਂ ਜਦੋਂ ਆਰਟੀਕਲ ਲਿਖਦਾ ਸੀਗਾ ਤਾਂ ਫਿਰ ਮੈਂ ਸੋਚਿਆ ਕਿ ਚਲੋ ਕੰਪਾਈਲ ਕਰ ਲਈ ਇਹ ਇੱਕ ਬੁੱਕ ਜਦੋਂ 2019 'ਚ ਤਾਂ ਮੈਨੂੰ ਇਹ ਓਪਰਚੁਨਿਟੀ ਮਿਲੀ ਕਿ ਮੈਂ ਉਹ ਕੰਪਾਈਲ ਕਰ ਲਾਂ ਬੁੱਕ ਨੂੰ ਔਰ ਨਾਲ ਨਾਲ ਮੋਟੀਵੇਸ਼ਨ ਇਹ ਸੀਗਾ ਕਿ ਚਲੋ ਮੈਂ ਹੁਣ ਬੱਚੇ ਨੂੰ ਫਰੈਸ਼ ਪੜ੍ਹਾ ਕੇ ਹਟਿਆ ਹੈਗਾ ਤਾਂ ਜਦੋਂ ਮੇਰੀ ਕਿਤਾਬ ਨਿਕਲੂਗੀ ਤਾਂ ਮੇਰੇ ਜਿਹੜੇ ਸਟੂਡੈਂਟਸ ਪਾਸ ਸਟੂਡੈਂਟਸ ਹੈਗੇ ਆ ਉਹ ਕਿਤਾਬ ਨੂੰ ਪੜ੍ਹੂਗੇ ਔਰ ਖੁਸ਼ ਵੀ ਹੋਊਗੇ ਨਾ, ਔਰ ਮੈਨੂੰ ਵੀ ਥੋੜ੍ਹੀ ਬਹੁਤ ਖੁਸ਼ੀ ਮਿਲੂਗੀ। ਬਟ ਰਿਗਾਰਡਿੰਗ ਮਾਈ ਪੋਇਟਰੀ ਬੁੱਕਸ, ਉਹ ਜਿਹੜਾ ਮੋਟੀਵੇਸ਼ਨ ਸੀਗਾ ਉਹ ਮੈਨੂੰ ਇਨਸਾਨਾਂ ਤੋਂ ਮਿਲਦਾ ਹੈਗਾ। ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਕਿਸੇ ਦੀ ਓਪੀਨੀਅਨ ਨੂੰ ਐਕਨੋਲੇਜ ਕਰਦੇ ਹੈਗੇ, ਕੋਈ ਸਿਚੁਏਸ਼ਨਸ ਹੁੰਦੀਆਂ ਹੈਗੀਆਂ ਉਹਨੂੰ ਜਦੋਂ ਤੁਸੀਂ ਮੈਂ ਸੌਂਗ 'ਚ ਕਨਵਰਟ ਕੀਤਾ ਜਾਂ ਪੋਇਟਰੀ 'ਚ ਕਨਵਰਟ ਕੀਤਾ ਤਾਂ ਉਹ ਇੰਸਟੈਂਸਿਸ, ਉਹੀ ਫਰੇਮਵਰਕ ਹੁੰਦੇ ਹੈਗੇ ਆ ਜਿਹੜੇ ਆਪਾਂ ਲੋਕ ਰੋਜ਼ ਦੇ ਗੱਲਬਾਤ ਕਰਦੇ ਹੈਗੇ ਆ ਔਰ ਰੋਜ਼ ਦੀ ਕੰਡੀਸ਼ਨਸ ਜਿਹੜੇ ਆਪਾਂ ਵਿਚਰਦੇ ਹੈਗੇ ਆ ਉਹਨਾਂ ਬਾਰੇ ਹੀ ਹੈਗਾ। ਤਾਂ ਮੈਨੂੰ ਯਾਦ ਹੈਗੀ ਮੈਂ ਜਦੋਂ ਪਹਿਲੀ ਪੋਇਮ ਲਿਖੀ ਸੀਗੀ ਇੰਗਲਿਸ਼ 'ਚ ਲਿਖੀ ਸੀਗੀ, ਦੈਟ ਵਾਜ਼ ਇਨ ਔਗਸਟ 2008, ਤਾਂ ਉਹ ਪੋਇਟਰੀ ਸੀਗੀ ਓ ਮਾਈ ਬਿਊਟੀਫੁਲ ਓ ਮਾਈ ਮਰਸੀਫੁਲ ਯੂ ਆਰ ਸੋ ਬਿਊਟੀਫੁਲ, ਤਾਂ ਉਹ ਮੈਂ ਚਾਰ ਪੈਰਾਗ੍ਰਾਫ ਲਿਖੇ ਸੀਗੇ, ਦੈਟ ਵਾਜ ਮਾਈ ਬਿਗਨਿੰਗ। ਤਾਂ ਉਹਦੇ ਬਾਅਦ ਮੇਰੀ ਪੋਇਟਰੀ ਇੰਗਲਿਸ਼ ਵੀ ਲਿਖਣ ਦੀ ਇੱਕ ਆਦਤ ਹੋ ਗਈ ਜਾਂ ਇੱਕ ਵਰਡੀਕੁਲ ਐਟੀਟਿਊਡ ਬਣ ਗਿਆ ਮੇਰਾ ਪੋਇਟਰੀ ਲਿਖਣ ਦਾ। ਉਹਦੇ ਬਾਅਦ ਦੈਟ ਵਾਜ ਦਾ ਲੈਂਡਮਾਰਕ ਸਿਚੁਏਸ਼ਨ ਕਿ ਜਦੋਂ ਮੈਂ ਪੋਇਟਰੀ ਲਿਖਣੀ ਸ਼ੁਰੂ ਕੀਤੀ ਹੈਗੀ ਹੈ, ਇੰਗਲਿਸ਼ ਵੀ, ਹਿੰਦੀ ਵੀ, ਪੰਜਾਬੀ ਵੀ। ਤਾਂ ਇੰਸਪੀਰੇਸ਼ਨ ਸਾਰੀ ਹੈਗੇ ਲੋਕ ਮੇਰੇ ਜਿਹੜੇ ਨੇੜੇ ਆਉਂਦੇ ਹੈਗੇ ਆ, ਇਨਸਾਨ ਇਨਸਾਨ ਸੇ ਮਿਲ ਕੇ ਖੁਸ਼ ਹੋਤਾ ਹੈ, ਇਨਸਾਨ ਇਨਸਾਨ ਸੇ ਮਿਲ ਕੇ ਖੁਸ਼ ਹੋਤਾ ਹੈ, ਵੋ ਚਾਹੇ ਪੈਗੰਬਰ ਹੀ ਕਿਉਂ ਨਾ ਹੋ, ਮੇਰੇ ਵੀ ਥੋੜੀ ਸੀ ਖੁਸ਼ੀ ਚੜ ਪੜੀ, ਹਾਲੇ ਦਿਲ ਬਸ ਐਸਾ ਹੋ। ਕਹਿੰਦੇ ਜੋ ਇਨਸਾਨ ਹੈ ਇਨਸਾਨ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਆਪਣੇ ਮਾਂ ਪਿਓ ਨੂੰ ਮਿਲ ਕੇ ਖੁਸ਼ ਹੁੰਦਾ, ਆਪਣੇ ਭੈਣ ਭਰਾ ਨੂੰ ਮਿਲ ਕੇ ਖੁਸ਼ ਹੁੰਦਾ ਹੈ ਨਾ। ਤਾਂ ਪੈਗੰਬਰ ਵੀ ਇੱਦਾਂ ਹੀ ਹੈਗੇ ਆ, ਉਹਨਾਂ ਦੀ ਵੀ ਫੈਮਿਲੀ ਹੁੰਦੀ ਸੀਗੀ, ਉਹ ਵੀ ਆਪਸ 'ਚ ਮਿਲ ਕੇ ਖੁਸ਼ ਹੁੰਦੇ ਸੀਗੇ। ਤਾਂ ਇਸ ਕਰਕੇ ਜਿਹੜਾ ਮੇਰਾ ਜਜ਼ਬਾ ਹੈਗਾ ਪੋਇਟਰੀ ਲਿਖਣ ਦਾ, ਉਹ ਜਜ਼ਬਾ ਆਪਣਾ ਕਨਵਰਸੇਸ਼ਨ, ਥੋਟਸ, ਓਪੀਨੀਅਨਸ ਨਾ ਸਾਰਿਆਂ ਲੋਕਾਂ ਦੀ, ਉਹ ਇਨਸਪੀਰੇਸ਼ਨ ਬਣ ਕੇ ਆਈ ਹੈਗੀ ਆ
ਜੀ। ਬਹੁਤ ਖੂਬ, ਬਹੁਤ ਸ਼ੁਕਰੀਆ ਇਹ ਗੱਲਾਂ ਸਾਂਝੀਆਂ ਕਰਨ ਲਈ। ਤੇ ਇੱਥੇ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੂੰਗੀ ਕਿ ਤੁਸੀਂ ਕ੍ਰੀਏਟਿਵ ਕੰਮ ਵੀ ਲਿਖਦੇ ਆ, ਜਿੱਦਾਂ ਤੁਸੀਂ ਬਹੁਤ ਹੀ ਖੂਬਸੂਰਤ ਸ਼ਾਇਰੀ ਵੀ ਸਾਡੇ ਨਾਲ ਸਾਂਝੀ ਕੀਤੀ, ਤੇ ਦੂਜੇ ਪਾਸੇ ਤੁਸੀਂ ਐਜੂਕੇਸ਼ਨਲ ਬੁੱਕਸ ਵੀ ਲਿਖਦੇ ਆ ਪਬਲਿਕ ਹੈਲਥ ਦੇ ਬਾਰੇ, ਇਕਨੋਮਿਕਸ ਦੇ ਬਾਰੇ, ਤੇ ਕਿਹੜੀ ਚੀਜ਼ ਜ਼ਿਆਦਾ ਮੁਸ਼ਕਲ ਹੁੰਦੀ ਹੈ, ਕ੍ਰੀਏਟਿਵ ਚੀਜ਼ਾਂ ਲਿਖਣੀਆਂ ਜਾਂ ਫਿਰ ਐਜੂਕੇਸ਼ਨਲ ਚੀਜ਼ਾਂ ਲਿਖਣੀਆਂ? ਤੇ ਕਦੇ ਤੁਸੀਂ ਰਾਈਟਰਸ ਬਲੌਕ ਐਕਸਪੀਰੀਅੰਸ ਕੀਤਾ?
ਕਈ ਵਾਰੀ ਕ੍ਰੀਏਟਿਵ ਚੀਜ਼ ਲਿਖਣੀ ਬਹੁਤ ਮੁਸ਼ਕਲ ਹੋ ਜਾਂਦੀ ਹੈਗੀ ਆ, ਕਿਉਂਕਿ ਉਹ ਕਿਤਾਬਾਂ 'ਚ ਨਹੀਂ ਹੁੰਦੀਆਂ, ਉਹ ਜਿਹੜੇ ਥੋਟਸ ਹੁੰਦੀਆਂ, ਤੁਹਾਡੀ ਕ੍ਰੀਏਟਿਵਿਟੀ ਹੁੰਦੀ ਹੈ, ਉਹ ਕਿਤਾਬਾਂ 'ਚ ਨਹੀਂ ਹੋ। ਸਾਰੇ ਲੋਕਾਂ ਨੇ ਕਿਤਾਬਾਂ ਲਿਖੀਆਂ ਹੈਗੀਆਂ ਨਾ, ਕੋਈ ਰਿਲੀਜੀਅਸ ਬੁੱਕਸ ਲਿਖਦਾ ਹੈਗਾ, ਕੋਈ ਹੋਲੀ ਬੁੱਕਸ ਵੀ ਹੈਗੀਆਂ ਆਪਣੇ, ਔਰ ਕੋਈ ਆਪਣੇ ਅਕੈਡਮਿਕ ਵੀ ਹੈਗੀਆਂ, ਪਰ ਜਿਹੜੀ ਇਹ ਕ੍ਰੀਏਟਿਵ ਥੋਟਸ ਹੈਗੀਆਂ ਇਹ ਜਦ ਤੱਕ ਪਰਮਾਤਮਾ ਦੀ ਤੁਹਾਡੇ ਮਿਹਰ ਨਾ ਹੋਵੇ ਤਾਂ ਤੁਸੀਂ ਉਹ ਲਿਖ ਨਹੀਂ ਸਕਦੇ। ਜਿੱਦਾਂ ਕੋਈ ਟਿਊਨ ਬਣਾਉਣੀ ਹੈਗੀ ਆ, ਜਿੱਦਾਂ ਕੋਈ ਸੌਂਗ ਲਿਖਣਾ ਹੈਗਾ, ਜਿੱਦਾਂ ਕੋਈ ਇਮੈਜੀਨੇਸ਼ਨ ਹੈਗੀ ਆ, ਉਹ ਤੁਸੀਂ ਯੂਨੀਵਰਸਿਟੀ ਤੁਹਾਨੂੰ ਪੜ੍ਹਾ ਨਹੀਂ ਸਕਦੀ। ਯੂਨੀਵਰਸਿਟੀ ਤੁਹਾਨੂੰ ਇਕਨੋਮਿਕਸ ਪੜ੍ਹਾ ਸਕਦੀ ਹੈਗੀ, ਮੈਥਸ ਪੜ੍ਹਾ ਸਕਦੀ ਹੈਗੀ, ਸਾਇੰਸ ਪੜ੍ਹਾ ਸਕਦੀ ਹੈ, ਪਰ ਜਿਹੜੀ ਕ੍ਰੀਏਟਿਵਿਟੀ ਹੈ, ਇਮੈਜੀਨੇਸ਼ਨ ਹੈਗਾ, ਇਹ ਤੁਹਾਨੂੰ ਕੋਈ ਯੂਨੀਵਰਸਿਟੀ ਨਹੀਂ ਪੜ੍ਹਾ ਸਕਦੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਹਾਡੇ ਕੋਲ ਉਹ ਇਮੈਜੀਨੇਟਿਵ ਸਕਿੱਲਸ ਹੈਗੀਆਂ ਤਾਂ ਹੈਗੀਆਂ, ਜੇ ਨਹੀਂ ਹੈਗੀਆਂ ਤਾਂ ਯੂ ਕਾਂਟ ਐਕਵਾਇਰ ਦੈਟ, ਹੈ ਨਾ। ਤੁਸੀਂ ਆਪਣੀ ਗ੍ਰਾਮੈਟੀਕਲ ਮਿਸਟੇਕਸ, ਐਰਰ ਉਹ ਠੀਕ ਕਰਾ ਸਕਦੇ ਹੈਗੇ ਆ, ਪਰ ਕ੍ਰੀਏਟਿਵਿਟੀ ਇਟਸੈਲਫ ਵੀ ਕੈਨੋਟ ਫਾਰਮ, ਹੈ ਨਾ। ਤਾਂ ਇਸ ਕਰਕੇ, ਪਰ ਟੈਕਸਟ ਬੁੱਕ, ਇਕਨੋਮਿਕਸ ਦੀ ਟੈਕਸਟ ਬੁੱਕ ਜਿੱਦਾਂ ਹੁਣ ਮੈਂ ਲਿਖੀ ਹੈ, ਪਬਲਿਕ ਹੈਲਥ ਲਿਖੀ ਹੈਗੀ ਆ, ਉਹ 'ਚ ਕਈ ਰੈਫਰੈਂਸਿਸ ਹੁੰਦੇ ਹੈਗੇ ਆ, ਆਪਾਂ ਦੂਸਰੇ ਦੀ ਔਥਰ ਦੀ ਰੈਫਰੈਂਸਿਸ ਪੜ੍ਹਦੇ ਹੈਗੇ, ਕਿਤਾਬਾਂ ਪੜ੍ਹਦੇ ਹੈਗੇ, ਜਰਨਲ ਆਰਟੀਕਲਸ ਪੜ੍ਹਦੇ ਹੈਗੇ ਆ, ਉਹਨਾਂ ਨੂੰ ਕੋਟ ਕਰਦੇ ਹੈਗੇ ਆ, ਤਾਂ ਇਹ ਕਿਤਾਬਾਂ ਲਿਖੀਆਂ ਜਾ ਸਕਦੀਆਂ ਹੈਗੀਆਂ। ਪਰ ਜਿਹੜੀ ਇਮੈਜੀਨੇਸ਼ਨ ਹੈਗੀ ਆ, ਤੁਹਾਡੀ ਕ੍ਰੀਏਟਿਵਿਟੀ ਹੈਗੀ ਆ, ਜੇ ਮੈਨੂੰ ਗਾਣਾ ਗਾਣਾ ਆਉਂਦਾ ਹੈਗਾ ਤਾਂ ਮੈਂ ਗਾ ਸਕਦਾ ਹੈਗਾ, ਜੇ ਮੈਨੂੰ ਗਾਣਾ ਗਾਣਾ ਹੀ ਨਹੀਂ ਆਉਂਦਾ ਤਾਂ ਮੈਂ ਉਹ ਨਹੀਂ ਗਾ ਸਕਦਾ, ਹੈ ਨਾ। ਤਾਂ ਇਸ ਕਰਕੇ ਮੈਂ ਇਹ ਫਾਇੰਡ ਆਊਟ ਕੀਤਾ ਕਿ ਇਫ ਯੂ ਆਰ ਬਲੈਸਡ ਵਿਦ ਇਮੈਜੀਨੇਟਿਵ ਨੋ ਸਮ ਕ੍ਰੀਏਟਿਵਿਟੀ, ਦੈਨ ਦੇਰ ਇਜ਼ ਅ ਬਲੈਸਿੰਗ ਆਫ ਗੋਡ, ਹੈ ਨਾ। ਜਿਹੜੀਆਂ ਦੂਸਰੀ ਕਿਤਾਬਾਂ ਹੈਗੀਆਂ ਉਹ ਲਿਖਣਾ ਮੁਸ਼ਕਿਲ ਨਹੀਂ ਹੈਗੀ ਆ, ਬਟ ਇਮੈਜੀਨੇਸ਼ਨ ਔਰ ਕ੍ਰੀਏਟਿਵਿਟੀ
ਬਹੁਤ ਸ਼ੁਕਰੀਆ ਜੀ ਇਸ ਡਿਸਟਿੰਕਸ਼ਨ ਨੂੰ ਸਮਝਾਉਣ ਲਈ ਕਿ ਜਿਹੜੀ ਕ੍ਰੀਏਟਿਵ ਰਾਈਟਿੰਗ ਆ ਉਹਦੇ ਕਹਿ ਲਓ ਮੋਟੀਵੇਸ਼ਨ ਕੀ ਹੁੰਦੇ ਆ, ਉਹ ਸਕਿੱਲਸ ਕੀ ਹੁੰਦੀਆਂ, ਅਤੇ ਜਿਹੜੀ ਅਕੈਡੈਮਿਕ ਰਾਈਟਿੰਗ ਹੁੰਦੀ ਆ ਉਹਦੇ ਬਾਰੇ ਵੀ। ਸੋ ਇਹ ਫਰਕ ਸਮਝਾਉਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਡਾਕਟਰ ਸਾਹਿਬ, ਜ਼ਾਹਿਰ ਆ ਕਿ ਤੁਸੀਂ ਆਪਣਾ ਪੀ ਐੱਚ ਡੀ ਥੀਸਿਸ ਵੀ ਲਿਖਿਆ, ਫਿਰ 12 ਸਾਲ ਲਟਰੋਬ ਯੂਨੀਵਰਸਿਟੀ ਵਿੱਚ ਪੜ੍ਹਾਇਆ, ਤੁਹਾਡੀਆਂ ਹੋਰ ਵੀ ਕਈ ਜ਼ਿੰਮੇਵਾਰੀਆਂ ਹੋਣੀਆਂ ਸਮਾਂ ਕੱਢਣ ਲਈ, ਜਿਵੇਂ ਕਿ ਤੁਹਾਡਾ ਪਰਿਵਾਰ, ਤੁਸੀਂ ਆਪਣੇ ਲਈ ਵੀ ਸਮਾਂ ਕੱਢਣਾ ਹੋਣਾ ਕਿਤੇ ਨਾ ਕਿਤੇ, ਅਤੇ ਪੜ੍ਹਾਈ ਲਿਖਾਈ ਦਾ ਤਾਂ ਕੰਮ ਵੀ ਇੱਦਾਂ ਦਾ ਕਿ ਥੋੜ੍ਹੇ ਸਮੇਂ ਬਾਅਦ ਥੋੜ੍ਹੀ ਬ੍ਰੇਕ ਚਾਹੀਦੀ ਹੀ ਹੁੰਦੀ ਆ, ਤੁਸੀਂ ਕਿੱਦਾਂ ਸਮਾਂ ਮੈਨੇਜ ਕੀਤਾ ਹੁਣ ਤੱਕ ਦੀਆਂ 6 ਕਿਤਾਬਾਂ ਲਿਖਣ ਨੂੰ?
ਮੈਂ ਇੱਦਾਂ ਹੈਗਾ ਕਿ ਮੇਰੀ ਆਦਤ ਹੈਗੀ ਕਿ ਮੈਂ ਸਵੇਰੇ 3 ਤੋਂ 4 ਵਜੇ ਉੱਠ ਜਾਂਦਾ ਹੈਗਾ, ਬਿਟਵੀਨ 3 ਐਂਡ 4। ਇਹ ਮੈਂ ਪਹਿਲਾਂ ਵੀ ਮੇਰੀ ਆਦਤ ਸੀ, ਜਦੋਂ ਮੈਂ ਸਕੂਲ ਟਾਈਮ 'ਚ ਵੀ ਹੁੰਦਾ ਸੀਗਾ ਤਾਂ ਮੈਂ 3 ਜਾਂ 4 ਵਜੇ ਉੱਠ ਜਾਂਦਾ ਸੀਗਾ। ਹੁਣ ਵੀ ਮੈਂ ਜਿਹੜੀ ਰਾਈਟਿੰਗ ਹੁੰਦੀ ਹੈ ਜਾਂ ਜਿਹੜੇ ਮੈਂ ਕੋਈ ਫੋਰ ਐਗਜ਼ਾਮਪਲ ਕੋਈ ਸੌਂਗ ਲਿਖਿਆ, ਕੋਈ ਪੋਇਟਰੀ ਲਿਖੀ ਹੈਗੀ, ਕੋਈ ਆਰਟੀਕਲ ਲਿਖਿਆ ਹੈਗਾ, ਇਹ ਮੈਂ ਸਵੇਰ ਦੇ ਟਾਈਮ ਲਿਖਦਾ ਹੈਗਾ। 3 ਤੋਂ ਜਦੋਂ ਬਾਕੀ ਬੰਦੇ ਸੁੱਤੇ ਪਏ ਹੁੰਦੇ ਆ ਤਾਂ ਉਸ ਵੇਲੇ ਫਿਰ ਮੈਂ ਇਹ ਲਿਖ ਲੈਂਦਾ ਹੈਗਾ, ਕਿਉਂਕਿ ਵਾਤਾਵਰਣ ਸ਼ਾਂਤ ਹੁੰਦਾ ਹੈਗਾ, ਤੁਸੀਂ ਸੋਚ ਸਕਦੇ ਹੋ, ਤੁਹਾਡਾ ਮਾਇੰਡ ਵੀ ਫਰੈਸ਼ ਹੁੰਦਾ ਹੈਗਾ। ਤਾਂ ਇਹ ਮੇਰਾ ਵੀ ਇਹੀ ਸ਼ਡਿਊਲ ਹੈਗਾ ਕਿ ਜਿਹੜਾ ਬੈਲੈਂਸਿੰਗ ਹੈਗੀ ਆ ਉਹ ਇੰਪੋਰਟੈਂਟ ਐਸਪੈਕਟ ਆਫ ਲਾਈਫ ਹੈ। ਕਿਤੇ ਵੀ ਥੋੜ੍ਹਾ ਜਿਹਾ ਅਨਬੈਲੈਂਸ ਜਿਹਾ ਹੋ ਜਾਵੇ ਉਹਦੇ ਨਾਲ ਤੁਹਾਨੂੰ ਗਿਲਟ ਵੀ ਹੁੰਦੀ ਹੈਗੀ ਆ ਕਿ ਮੈਂ ਜੇ ਆਪਣੇ ਫੈਮਿਲੀ ਨੂੰ ਟਾਈਮ ਨਹੀਂ ਲਿਖਿਆ, ਜਾਂ ਮੈਂ ਸਾਰੇ ਦਿਨ ਆਰਟੀਕਲ ਹੀ ਲਿਖੀ ਜਾਂਦਾ ਹੈਗਾ, ਜਾਂ ਸਾਰੇ ਦਿਨ ਮੈਂ ਪੋਇਟਰੀ ਗਾਈ ਜਾਂਦਾ ਹੈਗਾ। ਇੱਦਾਂ ਨਹੀਂ ਹੈਗਾ, ਮੇਰਾ ਜਨਰਲੀ ਸਲੋਟ ਇਹ ਹੈਗਾ ਕਿ ਸਵੇਰੇ 3, 4, 5, 6, 7, 8 ਵਜੇ ਤੱਕ ਮੈਂ ਇੱਦਾਂ ਦੀ ਆਪਣਾ ਰਾਈਟਿੰਗਸ ਕਰ ਲੈਂਦਾ ਹੈਗਾ ਜਨਰਲੀ ਸਪੀਕਿੰਗ। ਉਹਦੇ ਬਾਅਦ ਫਿਰ ਕੰਮ ਤੇ ਚਲੇ ਜਾਂਦਾ, ਜਦੋਂ ਮੈਂ ਪੜ੍ਹਾਉਣ ਜਾਂਦਾ ਸੀਗਾ, ਫਿਰ ਸ਼ਾਮ ਨੂੰ ਆ ਕੇ ਥੋੜ੍ਹਾ ਬਹੁਤ ਫੈਮਿਲੀ ਨਾਲ ਮਿਊਜ਼ਿਕ ਕਰ ਲਿਆ, ਕੀਰਤਨ ਕਰ ਲਿਆ, ਹੈ ਨਾ, ਔਰ ਕਿਤੇ ਬਾਹਰ ਜਾਣਾ ਹੈਗਾ ਤਾਂ ਬਾਹਰ ਲੈ ਗਿਆ। ਵੀ ਆਲ ਡੂ ਦ ਸੇਮ ਥਿੰਗਸ ਹੇਅਰ, ਤਾਂ ਇਸ ਕਰਕੇ ਇਹ ਇੰਪੋਰਟੈਂਟ ਹੁੰਦਾ ਹੈਗਾ। ਮੈਨੂੰ ਯਾਦ ਹੈ ਕਿ ਇੱਕ ਵਾਰੀ ਜਦੋਂ ਮੈਂ ਮੇਰੀ ਬੇਬੀ ਬੱਚੀ ਆਈ 2009 'ਚ, ਤਾਂ ਉਸ ਤੋਂ ਪਹਿਲਾਂ ਮੈਂ ਕਾਫੀ ਗੈਦਰਿੰਗ 'ਚ ਮਤਲਬ ਗਾਣੇ ਗੁਣੇ ਗਾ ਲੈਂਦਾ ਸੀਗਾ ਨਾ, ਟਾਈਮ ਡਿਵੋਟ ਕਰ ਦਿੰਦਾ ਸੀਗਾ। ਪਰ ਮੈਂ ਕਿਸੇ ਨੂੰ ਇੱਕ ਦਿਨ ਕਿਹਾ ਕਿ ਮੇਰੇ ਨਾਲ ਕੋਈ ਤਬਲਾ ਬਜਾ ਦੇ ਜਾਂ ਆਪਣਾ ਡਰਮਸ ਬਜਾ ਦੇ, ਤਾਂ ਉਹ ਕਹਿੰਦੇ ਕਿ ਮੇਰੇ ਆਈ ਜਸਟ ਗੋਟ ਅ ਬੇਬੀ, ਹੈ ਨਾ, ਆਈ ਹੈਵ ਟੂ ਲੁੱਕ ਆਫਟਰ ਹਰ। ਉਸ ਵੇਲੇ ਮੈਨੂੰ ਰਿਅਲਾਈਜ਼ ਨਹੀਂ ਹੋਇਆ ਕਿ ਕਿੰਨਾ ਇੰਪੋਰਟੈਂਟ ਹੈ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ। ਜਦੋਂ ਮੇਰੀ ਬੱਚੀ ਨੇ ਜਨਮ ਲਿਆ ਤਾਂ ਉਹਦੇ ਬਾਅਦ ਮੈਨੂੰ ਪਤਾ ਲੱਗਿਆ ਕਿ ਬਈ ਇਹ ਤੁਹਾਡੀ ਕਮਿਟਮੈਂਟਸ ਹੈਗੀਆਂ, ਤੁਹਾਡੀ ਪ੍ਰਾਇਰਟੀਜ਼ ਹੈ ਉਹ ਚੇਂਜ ਹੁੰਦੀ ਰਹਿੰਦੀ ਹੈਗੀਆਂ। ਤਾਂ ਹੁਣ ਮੇਰੀ ਬੱਚੀ ਬੜੀ ਹੋ ਗਈ ਹੈਗੀ ਆ, ਉਹ ਆਪਣੇ ਸਕੂਲ ਕਾਲਜ ਜਾ ਸਕਦੀ ਹੈਗੀ ਆ, ਤਾਂ ਮੈਨੂੰ ਥੋੜ੍ਹਾ ਹੋਰ ਟਾਈਮ ਮਿਲ ਗਿਆ ਹੈਗਾ, ਚਲੋ ਮੈਂ ਆਪਣਾ ਕੰਮ ਕਰ ਸਕਦਾ ਹੈਗਾ। ਐਂਡ ਦਿਸ ਵੇ ਜਿੱਦਾਂ ਕਿ ਚਿੜੀਆ ਆਪਣਾ ਘੋਂਸਲਾ ਆਪਣੇ ਆਪ ਬਣਾਉਂਦੀ ਹੈ ਨਾ, ਕੋਈ ਹੋਰ ਨਹੀਂ ਬਣਾ ਕੇ ਦਿੰਦਾ। ਚਿੜੀਆ ਦਾਣਾ ਇਕੱਠਾ ਕਰਦੀ ਆ, ਲੱਕੜੀਆਂ ਇਕੱਠੇ ਕਰਦੀ ਆ, ਤਿਨਕੇ ਇਕੱਠੇ ਕਰਦੀ ਆ। ਤਾਂ ਇਸ ਕਰਕੇ ਪਰਮਾਤਮਾ ਨੇ ਸਾਰੇ ਸਾਨੂੰ ਵੀ ਇੱਦਾਂ ਹੀ ਬਣਾਇਆ ਹੈਗਾ, ਕੋਈ ਸਵੇਰੇ ਕੰਮ ਤੇ ਜਾਂਦਾ, ਕੋਈ ਸ਼ਾਮ ਨੂੰ ਜਾਂਦਾ, ਕੋਈ ਸੈਟਰਡੇ ਨੂੰ ਵੀ ਕੰਮ ਕਰਦਾ ਹੈਗਾ। ਤਾਂ ਇਸ ਕਰਕੇ ਰਿਜ਼ਕ ਹੈਗਾ ਤੁਹਾਡਾ, ਗੋਡ ਨੇ ਤੇ ਪਰਮਾਤਮਾ ਨੇ ਸਾਨੂੰ ਆਪਣੀ ਫੈਮਿਲੀ ਨੂੰ ਕਾਟਰ ਕਰਨ ਲਈ ਆਪਣਾ ਰਿਜ਼ਕ ਦਿੱਤਾ ਹੈਗਾ। ਪਰ ਉਹ ਰਿਜ਼ਕ ਦਾ ਟਾਈਮ ਡਿਫਰੈਂਟ ਹੋ ਸਕਦਾ ਹੈਗਾ, ਕਿਸੇ ਦਾ ਸਵੇਰ, ਕਿਸੇ ਦਾ ਸ਼ਾਮ, ਕਿਸੇ ਦਾ ਦੁਪਹਿਰ, ਕਿਸੇ ਦਾ ਕਿਸੇ ਵੇਲੇ। ਤਾਂ ਇਸ ਕਰਕੇ ਉਹ ਸਾਰੇ ਆਪਣੇ ਆਪਣਾ ਪ੍ਰਾਇਰਟੀ ਅਨੁਸਾਰ ਆਪਣੀ ਲਾਈਫ ਨੂੰ ਬੈਲੈਂਸ ਕਰਦੇ ਹੈਗੇ। ਤਾਂ ਮੇਰੀ ਵੀ ਬਸ ਇੱਦਾਂ ਹੀ ਰਹੀ ਇਹ ਕੋਸ਼ਿਸ਼ ਕਿ ਬਈ ਮੈਂ ਜ਼ਿਆਦਾ ਆਪਣੀ ਫੈਮਿਲੀ ਨੂੰ ਨਿਗਲੈਕਟ ਨਾ ਕਰਾਂ ਕਿ ਮੈਂ ਸਾਰਾ ਦਿਨ ਹੀ ਗਾਣੇ ਲਿਖ ਰਿਹਾ ਹੈਗਾ। ਨੋ, ਇਟਸ ਨੋਟ ਲਾਈਕ ਦੈਟ। ਉਹ ਜਦੋਂ ਸਵੇਰੇ ਹੁੰਦਾ ਤਾਂ ਹੀ ਮੈਂ ਕੰਮ ਕਰਦਾ, ਬਾਕੀ ਦਿਨ ਮੈਂ ਆਪਣੇ ਕੰਮ ਤੇ ਜਾਂਦਾ ਹੈਗਾ ਜਾਂ ਆਪਣੀ ਫੈਮਿਲੀ ਨੂੰ ਵੀ ਲੁੱਕ ਆਫਟਰ ਕਰਦਾ ਹੈਗਾ।
ਮਤਲਬ ਤੁਸੀਂ ਕਾਫੀ ਕਹਿ ਲਓ ਕਿ ਆਪਣੀ ਲਾਈਫ ਨੂੰ ਬੈਲੈਂਸਡ ਤਰੀਕੇ ਨਾਲ ਸਮੇਂ ਦੀ ਪੂਰੀ ਕਦਰ ਕਰਕੇ ਆਪਣੇ ਤੁਸੀਂ ਸਾਰੇ ਕੰਮ ਪੂਰੇ ਕਰਦੇ ਆ, ਤੇ ਤੁਹਾਡੀ ਫੈਮਿਲੀ ਦਾ ਇਹਦੇ ਵਿੱਚ ਕਿੰਨਾ ਯੋਗਦਾਨ ਰਿਹਾ ਹੈ? ਤੁਸੀਂ ਦੱਸਿਆ ਕਿ ਤੁਹਾਡੀ ਜਦੋਂ ਬੱਚੀ ਪੈਦਾ ਹੋਈ 2009 ਦੇ ਵਿੱਚ, ਉਹਦੀ ਪਰਵਰਿਸ਼ ਦੇ ਵਿੱਚ ਤੁਹਾਡਾ ਕਿੰਨਾ ਯੋਗਦਾਨ ਸੀ ਜੀ?
ਉਹ ਇੱਦਾਂ ਹੈ ਵੀ ਆਪਾਂ ਜਦੋਂ ਕੋਈ ਵੀ ਫੈਮਿਲੀ ਹੋਵੇ ਉਹ ਰਲ ਮਿਲ ਕੇ ਕਰਦੀ ਹੈਗੀ ਆ। ਤਾਂ ਜਦੋਂ ਮੈਂ ਇਹਨੂੰ ਸਕੂਲ ਛੱਡਣਾ ਹੁੰਦਾ 9 ਵਜੇ, ਹੈ ਨਾ, ਤਾਂ ਸਕੂਲ ਛੱਡ ਜਾਂਦਾ, ਫਿਰ ਉਹਨੂੰ ਲੈ ਕੇ ਵੀ ਆ ਜਾਂਦਾ ਹੈਗਾ। ਇੱਦਾਂ ਮੇਰੀ ਵਾਈਫ ਵੀ ਨੇੜੇ ਕੰਮ ਕਰਦੀ ਹੈਗੀ ਆ, ਤਾਂ ਉਹਨਾਂ ਨੂੰ ਵੀ ਮੈਂ ਪਿੱਕ ਕਰ ਲੈਂਦਾ ਔਰ ਛੱਡ ਜਾਂਦਾ ਹੈਗਾ। ਤਾਂ ਇਸ ਕਰਕੇ ਉਹ ਵੀ ਮੇਰੇ ਨਾਲ ਕਾਫੀ ਸਹਿਯੋਗ ਦਿੰਦੇ ਹੈਗੇ। ਜਦੋਂ ਫੋਰ ਐਗਜ਼ਾਮਪਲ ਕੋਈ ਚੀਜ਼ ਟਾਈਪ ਕਰਨੀ ਹੁੰਦੀ ਹੈਗੀ ਔਰ ਮੈਂ ਬੜੀ ਕੁਇਕਲੀ ਕਰਨੀ ਹੁੰਦੀ ਆ, ਮੈਂ ਇੱਕ ਉਂਗਲੀ ਨਾਲ ਟਾਈਪ ਕਰਦਾ, ਹੈ ਨਾ, ਤਾਂ ਉਹ ਫਿਰ ਮੈਂ ਆਪਣੀ ਬੱਚੀ ਨੂੰ ਕਹਿ ਦਿੰਦਾ ਹੈਗਾ ਫਟਾਫਟ, ਉਹ ਫਟਾਫਟ ਟਾਈਪ ਕਰ ਦਿੰਦੀ ਹੈਗੀ, ਹੈ ਨਾ, ਮਿੰਟਾਂ ਸਕਿੰਟਾਂ 'ਚ ਹੀ। ਆਪਣੀ ਵਾਈਫ ਨੂੰ ਕਹਿ ਦਿੰਦਾ ਫਟਾਫਟ ਟਾਈਪ ਕਰਦੇ, ਮੈਂ ਬੋਲੀ ਜਾਂਦਾ ਤੂੰ ਕਰੀ ਜਾ। ਤਾਂ ਇੱਦਾਂ ਹੈਗਾ, ਉਹਨਾਂ ਦਾ ਸਹਿਯੋਗ ਬਹੁਤ ਹੈਗਾ, ਮਤਲਬ ਉਹ ਮੈਨੂੰ ਇੰਸਪੀਰੇਸ਼ਨ ਦਿੰਦੇ ਹੈਗੇ ਆ, ਉਹ ਮੈਨੂੰ ਮੇਰੇ ਕੰਮ ਨੂੰ ਵੀ ਸਲਾਹਦੇ ਹੈਗੇ ਆ। ਹਾਂ, ਪਰ ਮੇਰੀ ਇੱਕ ਹੋਰ ਖੁਆਇਸ਼ ਹੁੰਦੀ, ਕਾਸ਼ ਇਹ ਰਾਤ ਰਾਤ ਨਾ ਹੋਤੀ, ਕਾਸ਼ ਇਹ ਰਾਤ ਰਾਤ ਨਾ ਹੋਤੀ ਤੋ ਮੈਂ ਕੁਛ ਔਰ ਦੌੜ ਲੇਤਾ, ਕਾਸ਼ ਇਹ ਰਾਤ ਰਾਤ ਨਾ ਹੋਤੀ ਤੋ ਮੈਂ ਕੁਛ ਔਰ ਦੌੜ ਲੇਤਾ, ਉਨ ਦਾਨੋ ਕੋ ਇਕੱਠਾ ਕਰਨੇ ਕੇ ਲੀਏ ਜੋ ਮੇਰੀ ਬਜ਼ੁਰਗੀ ਮੇਂ ਕਾਮ ਆਤੇ ਜਬ ਮੈਂ ਚੱਲ ਨਹੀਂ ਪਾਤਾ। ਉਹ ਕਹਿੰਦੇ ਕਿ ਆਪਾਂ ਸਾਰੇ, ਜਿੱਦਾਂ ਮੈਂ ਤੁਹਾਨੂੰ ਇਗਜ਼ਾਮਪਲ ਦਿੱਤਾ, ਚਿੜੀਆ ਆਪਣਾ ਤਿਨਕਾ ਤਿਨਕਾ ਇਕੱਠਾ ਕਰਕੇ ਘੋਂਸਲਾ ਬਣਾਉਂਦੀ ਹੈਗੀ ਆ, ਇੱਦਾਂ ਹੀ ਆਪਾਂ ਵੀ, ਇਨਸਾਨ ਵੀ ਆਪਣਾ ਆਪਣੀ ਰੋਜ਼ੀ ਰੋਟੀ ਨਾਲ ਆਪਣਾ ਘਰ ਬਣਾਉਂਦਾ ਹੈਗਾ। ਤਾਂ ਮੇਰੀ ਖੁਆਇਸ਼ ਸੀਗੀ ਕਿ ਥੋੜਾ ਰਾਤ ਹੋਰ ਲੇਟ ਹੁੰਦੀ ਨਾ, ਦਿਨ ਹੀ ਹੁੰਦਾ ਤਾਂ ਮੈਂ ਥੋੜਾ ਬਹੁਤ ਹੋਰ ਕੰਮ ਕਰ ਲੈਂਦਾ, ਹੈ ਨਾ। ਸਰਦੀਆਂ 'ਚ ਆਪਾਂ ਇੱਦਾਂ ਹੁੰਦਾ ਨਾ, ਸਰਦੀਆਂ 'ਚ ਸੂਰਜ ਛੇਤੀ ਛੁਪ ਜਾਂਦਾ ਹੈਗਾ, ਤਾਂ ਛੇਤੀ ਹਨੇਰਾ ਹੋ ਜਾਂਦਾ, ਛੇਤੀ ਆਪਾਂ ਰਜਾਈਆਂ 'ਚ ਲੁਕ ਜਾਂਦੇ ਹੈਗੇ ਆ, ਤਾਂ ਇੱਦਾਂ ਹੈਗਾ। ਪਰ ਕੋਈ ਗੱਲ ਨਹੀਂ, ਜਿੱਦਾਂ ਬਣੇ ਹੈਗੇ, ਸ੍ਰਿਸ਼ਟੀ ਬਣੀ ਹੈਗੀ ਆ, ਉਦਾਂ ਉਦਾਂ ਆਪਾਂ ਐਡਜਸਟਮੈਂਟ ਕਰੀ ਚੱਲੇ ਜਾਂਦੇ ਹੈਗੇ ਆ।
ਤੁਸੀਂ ਕਾਫੀ ਕਿਤਾਬਾਂ ਲਿਖੀਆਂ, ਉਹਨਾਂ ਦੇ ਵਿੱਚੋਂ ਇੱਕ ਅਜਿਹੀ ਕਿਤਾਬ ਆ ਜੇ ਆਪਾਂ ਉਹਦੇ ਜ਼ਿਕਰ ਤੇ ਆਈਏ, ਹੈਲਥ ਇਕਨੋਮਿਕਸ। ਥੋੜਾ ਜਿਹਾ ਇਸ ਕਿਤਾਬ ਬਾਰੇ ਸਾਨੂੰ ਜ਼ਰੂਰ ਦੱਸ ਦਿਓ ਜੀ। ਜੇ ਕੋਈ ਵੀ ਇਹ ਕਿਤਾਬ ਪੜ੍ਹਨਾ ਚਾਹੇ ਤਾਂ ਕੀ ਸਿੱਖਣਾ ਐਕਸਪੈਕਟ ਕਰ ਸਕਦਾ?
ਇਹ ਕਿਤਾਬ ਮੈਂ ਲਿਖੀ ਹੈਗੀ ਹੈ ਮਾਸਟਰ ਆਫ ਪਬਲਿਕ ਹੈਲਥ ਸਟੂਡੈਂਟਸ ਵਾਸਤੇ ਜਿਹੜੇ MPH ਕਰ ਰਹੇ ਹੈਗੇ ਆ ਹੈਲਥ ਇਕਨੋਮਿਕਸ। ਤਾਂ ਹੈਲਥ ਆਪਾਂ ਜਦੋਂ ਦੇਖਦੇ ਹੈਗੇ ਹਾਂ ਉਹ ਤਿੰਨ ਉਹਦੇ ਨਜ਼ਰੀਏ ਹੈਗੇ ਆ। ਇੱਕ ਤਾਂ ਫਿਜ਼ੀਕਲ ਹੈਲਥ ਹੈਗੀ ਆ, ਫਿਜ਼ੀਕਲ ਹੈਲਥ ਵਿੱਚ ਤੁਸੀਂ ਦੇ ਤੰਦਰੁਸਤ ਆ ਆਪਣੇ ਕੰਮ ਕਾਰ ਤੇ ਜਾਂਦੇ ਹੈਗੇ ਹੈ। ਔਰ ਦੂਸਰੀ ਹੈਗੀ ਮੈਂਟਲ ਵੈਲਬੀਇੰਗ। ਮੈਂਟਲ ਵੈਲਬੀਇੰਗ ਦੇ ਕਿ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਹੈ, ਕੋਈ ਸੈਡਨੈਸ ਨਹੀਂ ਹੈ, ਕੋਈ ਐਂਗਜ਼ਾਇਟੀ ਨਹੀਂ ਹੈ, ਕੋਈ ਫੀਅਰ ਨਹੀਂ ਹੈ ਨਾ, ਤਾਂ ਤੁਸੀਂ ਤੜਕ ਹੋ ਕੇ ਆਪਣੇ ਕੰਮ ਤੇ ਚਲੇ ਜਾਂਦੇ ਆ। ਤੀਸਰਾ ਹੈਗਾ ਕਿ ਸੋਸ਼ਲ ਵੈਲਫੇਅਰ। ਸੋਸ਼ਲ ਵੈਲਫੇਅਰ ਇੱਦਾਂ ਹੁੰਦਾ ਕਿ ਤੁਸੀਂ ਸੋਸਾਇਟੀ ਨਾਲ ਮਿਲਦੇ ਜੁਲਦੇ ਹੈਗੇ ਆ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਲੋਕੀ ਘਰ ਹੀ ਬੈਠੇ ਰਹਿੰਦੇ ਹੈਗੇ ਨਾ, ਜਾਂ ਕਈ ਵਾਰੀ ਫ੍ਰਿਕਸ਼ਨ ਹੋ ਜਾਂਦੀ ਹੈਗੀ ਆ, ਮਜ਼ਹਬ ਦੀ ਮਜ਼ਹਬ ਦੇ ਨਾਲ ਹੋ ਜਾਂਦੀ, ਦੋਸਤਾਂ ਦੀ ਦੋਸਤੇ ਨਾਲ ਹੋ ਜਾਂਦੀ ਹੈਗੀ ਆ, ਤਾਂ ਆਪੀ ਆਪਣਾ ਇੱਕ ਆਈਸੋਲੇਸ਼ਨ ਜਿਹਾ ਮਹਿਸੂਸ ਕਰਨਾ, ਉਹ ਵੀ ਤੁਹਾਡੇ ਆਪਣੇ ਲਈ ਖਰਾਬ ਕਰਦੀ ਹੈਗੀ ਸਿਹਤ ਨੂੰ। ਇਸ ਕਰਕੇ ਤਾਂ ਹੈਲਥ ਇਕਨੋਮਿਕਸ ਮੈਂ ਇਹੀ ਮੈਸੇਜ ਦਿੱਤਾ ਹੈਗਾ ਕਿ ਆਪਣੇ ਜਿਹੜੇ ਰਿਸੋਰਸਿਸ ਹੈਗੇ ਆ, ਚਾਹੇ ਉਹ ਮਨੀ ਹੈਗੇ ਆ ਜਾਂ ਹੋਰ ਕੋਈ ਟੈਂਜੀਬਲ ਔਰ ਇਨਟੈਂਜੀਬਲ ਰਿਸੋਰਸਿਸ ਹੈਗੇ, ਉਹਨਾਂ ਨੂੰ ਯੂਟੀਲਾਈਜ਼ ਕਿੱਦਾਂ ਕਰਨਾ ਹੈਗਾ। ਤਾਂ ਆਮ ਤੌਰ 'ਤੇ ਅਸੀਂ ਦੇਖਦੇ ਹੈਗੇ ਹਾਂ ਜੇ ਪਬਲਿਕ ਹੋਸਪਿਟਲ ਲਈਏ, ਆਮ ਤੌਰ 'ਤੇ ਕਹਿ ਦਿੰਦੇ ਹੈਗੇ ਆ ਬਈ ਉਹ ਇੰਡੀਆ 'ਚ ਪ੍ਰਾਈਵੇਟ ਹੋਸਪਿਟਲ ਬਹੁਤ ਵੱਡੇ ਵੱਡੇ ਬਣ ਗਏ, ਬੜੀ ਸਹੂਲਤਾਂ ਹੈਗੀਆਂ। ਫਿਰ ਦੂਸਰੀ ਗੱਲ ਇਹ ਮੈਂ ਕੀਤੀ ਸੀਗੀ ਕਿ ਜਿਹੜੇ ਰਿਸੋਰਸਿਸ ਹੈਗੇ ਆ, ਚਾਹੇ ਉਹ ਟਾਈਮ ਹੈਗਾ ਚਾਹੇ ਉਹ ਮਨੀ ਹੈ, ਉਹ ਅਪਰੋਪਰੀਏਟਲੀ ਯੂਟੀਲਾਈਜ਼ ਹੋਣਾ ਚਾਹੀਦਾ ਹੈਗਾ। ਇੱਕ ਐਗਜ਼ਾਮਪਲ ਬੜਾ ਨੇੜ ਨੂੰ ਆਉਂਦਾ ਹੈਗਾ, ਉਹ ਇੱਕ ਵਾਰੀ ਕੀ ਹੋ ਗਿਆ ਕਿ ਕਿਸੇ ਬੰਦੇ ਨੂੰ ਮਲੇਰੀਆ ਹੋ ਗਿਆ, ਤਾਂ ਉਹ ਡਾਕਟਰ ਆਮ ਤੌਰ 'ਤੇ ਕਹਿੰਦੇ ਸੀ ਤੁਸੀਂ 5 ਦਿਨ ਦਾ ਕੋਰਸ ਪੂਰਾ ਕਰਨਾ ਹੈਗਾ। ਜੇ ਉਹਨੇ ਫਿਰ ਦੇਖਿਆ ਕਿ ਮੈਂ 2 ਦਿਨ 'ਚ ਠੀਕ ਹੋ ਗਿਆ, ਹੁਣ ਮੈਨੂੰ ਕੋਈ ਠੰਡ ਨਹੀਂ ਲੱਗਦੀ, ਕੋਈ ਸ਼ਿਵਰਿੰਗ ਨਹੀਂ ਹੋ ਰਹੀ, ਕੋਈ ਮੇਰੇ ਬੋਡੀ ਏਕ ਨਹੀਂ ਹੋ ਰਿਹਾ, ਤਾਂ ਉਹਨੇ ਦਵਾਈ ਬੰਦ ਕਰ ਦਿੱਤੀ। 4-5 ਦਿਨ ਬਾਅਦ 6 ਦਿਨ ਬਾਅਦ ਫਿਰ ਉਹਨੂੰ ਸ਼ਿਵਰਿੰਗ ਹੋਈ, ਫਿਰ ਉਹ ਡਾਕਟਰ ਕੋਲ ਗਿਆ ਕਿ ਡਾਕਟਰ ਮੈਨੂੰ ਫਿਰ ਮਲੇਰੀਆ ਹੋ ਗਿਆ। ਉਹ ਕਹਿੰਦਾ ਕਿ ਇਹ ਮਲੇਰੀਆ ਪਹਿਲਾਂ ਵਾਲਾ ਹੀ ਸੀਗਾ ਜਿਹੜਾ ਕਿ ਤੂੰ ਦਵਾਈ ਨਹੀਂ ਖਾਧੀ। ਤਾਂ ਇਕਨੋਮਿਕਸ ਕੀ ਗੱਲ ਕਰਦੀ ਹੈਗੀ ਹੈ ਕਿ ਜਦ ਤੀ ਤੁਹਾਡਾ ਕੋਸਟ ਇਕੁਅਲ ਬੈਨੀਫਿਟ ਨਹੀਂ ਹੁੰਦਾ, ਤਦ ਤੀ ਤੁਸੀਂ ਆਪਟੀਮਮ ਸਟੇਟ ਤੇ ਨਹੀਂ ਹੁੰਦਾ। ਜੇ ਤੁਹਾਡੇ ਕੋਲ 50 ਬੈਡ ਹੈਗੇ ਆ ਔਰ 50 ਪੇਸ਼ੈਂਟ ਹੈਗੇ ਆ, ਯੂ ਆਰ ਇਨ ਦਾ ਬੈਸਟ ਸਿਚੁਏਸ਼ਨ। ਜੇ ਤੁਹਾਡੇ ਕੋਲ 50 ਬੈਡ ਹੈਗੇ ਆ ਪਰ 70 ਤੁਹਾਡੇ ਕੋਲ ਪੇਸ਼ੈਂਟ ਹੈਗੇ ਆ, ਤਾਂ ਓਬਵੀਅਸਲੀ ਦੇ ਵਿਲ ਸਫਰ ਹੇਅਰ। ਪਰ ਜਦੋਂ ਤੁਸੀਂ ਮਲੇਰੀਆ ਦੀ ਦਵਾਈ 5 ਦਿਨ ਖਾਂਦੇ ਖਾ ਕੇ ਉਹ ਦਵਾਈ ਠੀਕ ਹੋ ਗਏ, ਦੈਨ ਕੋਸਟ ਇਕੁਅਲ ਬੈਨੀਫਿਟ ਕਿ 5 ਦਿਨ ਤੁਸੀਂ ਉਹਦੇ ਇੰਪਲੀਕੇਸ਼ਨ ਨੂੰ ਬੀਅਰ ਕੀਤਾ ਕੋਸਟ ਨੂੰ, ਪਰ ਤੁਹਾਡਾ ਬੈਨੀਫਿਟ ਕੀ ਹੈਗਾ, ਨਾਓ ਯੂ ਆਰ ਪਰਫੈਕਟਲੀ ਆਲ ਰਾਈਟ। ਤਾਂ ਹੈਲਥ ਇਕਨੋਮਿਕਸ ਜਿਹੜੀ ਮੈਸੇਜ ਦੇ ਰਹੀ ਹੈਗੀ ਆ ਉਹ ਪ੍ਰੋਪਰ ਐਲੋਕੇਸ਼ਨ ਆਫ ਰਿਸੋਰਸਿਸ ਉਹ ਦੇ ਰਹੀ ਹੈਗੀ ਆ, ਔਰ ਉਹਨਾਂ ਵਾਸਤੇ ਵੀ ਜਿਹੜੇ ਲੋਕ ਡਿਸਐਡਵਾਂਟੇਜ ਕੈਟੇਗਰੀ 'ਚ ਆਉਂਦੇ ਹੈਗੇ ਉਹਨਾਂ ਵਾਸਤੇ ਵੀ ਇੰਪੋਰਟੈਂਟ ਹੈਗੀ ਆ ਕਿ ਬਈ ਤੁਸੀਂ ਆਪਣੀ ਪਬਲਿਕ ਹੈਲਥ ਸਰਵਿਸਿਸ ਇੰਪਰੂਵ ਕਰੋ। ਤਾਂ ਬੇਸਿਕਲੀ ਹੈਲਥ ਇਕਨੋਮਿਕਸ ਇਹੀ ਮੈਸੇਜ ਦੇ ਰਹੀ ਹੈਗੀ ਆ ਕਿ ਬਈ ਤੁਸੀਂ ਆਪਣੇ ਰਿਸੋਰਸਿਸ ਨੂੰ ਇੱਦਾਂ ਐਲੋਕੇਟ ਕਰੋ ਕਿ ਇੱਕ ਲੌਟ ਸਾਈਡ ਡਿਵੈਲਪਮੈਂਟ ਨਾ ਹੋਵੇ ਪਬਲਿਕ ਹਸਪੀਟਲਸ ਔਰ ਪ੍ਰਾਈਵੇਟ ਹਸਪੀਟਲਸ।
ਤੇ ਤੁਹਾਡੀਆਂ ਅੱਗੇ ਵੀ ਕੋਈ ਕਿਤਾਬਾਂ ਪਬਲਿਸ਼ ਹੋ ਰਹੀਆਂ ਜਾਂ ਆਉਣ ਵਾਲੇ ਭਵਿੱਖ ਵਿੱਚ ਹੋਣਗੀਆਂ?
ਹਾਂਜੀ, ਇਹ ਹੈਗਾ ਕਿ ਮੈਂ ਡਿਸੰਬਰ 'ਚ, ਕਮਿੰਗ ਡਿਸੰਬਰ 'ਚ ਮੈਂ ਇੱਕ ਹੋਰ ਕਿਤਾਬ ਸਬਮਿਟ ਕਰਾਂਗਾ, ਦੈਟ ਵਿਲ ਬੀ ਪਬਲਿਸ਼ਡ ਇਨ 2025, ਐਂਥੋਲੋਜੀ। ਇਹ 'ਚ ਵੀ ਮੈਂ ਸੋਸ਼ਲ ਇਕਨੋਮਿਕਸ ਐਂਡ ਡੈਮੋਗ੍ਰਾਫਿਕ ਪੋਲੀਟੀਕਲ ਅਰੀਨਾ 'ਤੇ ਗੱਲ ਕੀਤੀ ਹੈਗੀ ਆ। ਇਟ ਵਿਲ ਬੀ ਪਬਲਿਸ਼ਡ ਨੈਕਸਟ ਈਅਰ। ਇੱਕ ਹੋਰ ਕਿਤਾਬ ਮੈਂ ਸਾਇਮਲਟੇਨੀਅਸਲੀ ਲਿਖ ਰਿਹਾ ਹੈਗਾ, ਆਲਮੋਸਟ ਕੰਪਲੀਟ ਹੈਗੀ ਆ। ਇਹ ਹਿੰਦੀ ਪੋਇਟਰੀ ਬੁੱਕ ਹੈਗਾ ਦੈਟ ਆਈ ਇੰਟੈਂਡ ਟੂ ਪਬਲਿਸ਼ ਇਨ 2026। ਇਹਦਾ ਟਾਈਟਲ ਰੱਖਿਆ ਹੈਗਾ ਡੀਅਰ ਮਨੋਰਮਾ ਜੀ, ਇਹ ਕਿਤਾਬ ਨਹੀਂ ਪੱਤਰ ਹੈ ਮੇਰੇ। ਉਹ 'ਚ ਮੈਂ ਮਤਲਬ ਮਨੋਰਮਾ ਜੀ ਇੱਕ ਇਮੈਜੀਨੇਟਿਵ ਕਰੈਕਟਰ ਹੈਗਾ, ਤਾਂ ਉਹਨਾਂ ਨੂੰ ਮੈਂ ਕਹਿਣਾ ਕਿ ਮੇਰੇ ਇਹ ਮੇਰੀ ਕਿਤਾਬ ਨਹੀਂ ਹੈ, ਮੇਰੀ ਪੋਇਟਰੀ ਨਹੀਂ ਹੈਗੀ ਕਿ ਇਹਨੂੰ ਪੋਇਟਰੀ ਸਮਝ ਕੇ ਤੁਸੀਂ ਪੜ੍ਹ ਲਿਓ, ਜਾਂ ਇਹ ਮੇਰੇ ਤੁਹਾਨੂੰ ਲੈਟਰਸ ਹੈਗੇ ਆ, ਹੈ ਨਾ, ਤਾਂ ਜਿਹੜੇ ਮੈਂ ਆਪਣੇ ਦਿਲ ਖੋਲ੍ਹ ਕੇ ਲਿਖੇ ਹੈਗੇ ਲੈਟਰ। ਤਾਂ ਇਹ ਕਿਤਾਬ ਮੈਂ ਪਬਲਿਸ਼ ਕਰਨੀ ਹੈਗੀ 2026 'ਚ, ਜੇ ਮੈਂ ਸਭ ਕੁਛ ਠੀਕ ਰਿਹਾ।
ਅੱਛਾ ਜੀ, ਸਾਡੇ ਵੱਲੋਂ ਆਲ ਦਾ ਬੈਸਟ ਜੀ ਤੁਹਾਡੀਆਂ ਆਉਣ ਵਾਲੀਆਂ ਪਬਲੀਕੇਸ਼ਨਸ ਲਈ, ਸ਼ੁਭਕਾਮਨਾਵਾਂ ਤੁਹਾਡੇ ਲਈ।
ਓ ਥੈਂਕ ਯੂ, ਥੈਂਕ ਯੂ।
ਤੇ ਡਾਕਟਰ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਤੁਹਾਡੀਆਂ ਪ੍ਰਾਪਤੀਆਂ ਬਾਰੇ, ਤਾਂ 1987 ਦੇ ਡਕਸਵ MA ਅਵਾਰਡ ਤੋਂ ਲੈ ਕੇ ਵੱਖਰੇ ਵੱਖਰੇ ਮਿਊਜ਼ਿਕ ਲਈ ਮੈਰਿਟ ਸਰਟੀਫਿਕੇਟਸ ਤੱਕ ਕਾਫੀ ਪ੍ਰਾਪਤੀਆਂ ਆ ਤੁਹਾਡੀਆਂ। ਹਾਲ ਹੀ ਦੇ ਵਿੱਚ ਤੁਹਾਨੂੰ ਆਸਟ੍ਰੇਲੀਅਨ ਰੈੱਡ ਕ੍ਰਾਸ ਵਾਲਾ ਵਾਲੰਟੀਅਰ ਸਰਵਿਸ ਦਾ ਵੀ ਅਵਾਰਡ ਮਿਲਿਆ ਆ, ਥੋੜਾ ਜਿਹਾ ਆਪਣੀਆਂ ਪ੍ਰਾਪਤੀਆਂ ਤੇ ਇਸ ਅਵਾਰਡ ਬਾਰੇ ਵੀ ਸਾਨੂੰ ਦੱਸ ਦਿਓ ਜੀ।
ਪ੍ਰਾਪਤੀਆਂ ਕੁਝ ਖਾਸ ਨਹੀਂ ਹੈਗੀਆਂ, ਕੋਈ ਖਾਸ ਨਹੀਂ ਹੈਗੀਆਂ, ਪਰ ਇੱਕ ਇਹ ਜਿਹੜਾ ਅਵਾਰਡ ਮਿਲਿਆ 20th of April, ਜਗ੍ਹਾ ਜਗ੍ਹਾ ਜਿਹੜੇ ਡਿਵੀਜ਼ਨ ਹੈਗੀ ਆ, ਪੋਲੀਟੀਕਲ ਡਿਵੀਜ਼ਨ ਹੈਗੀ ਆ, ਔਰ ਇਹਦੀ ਐਮਪੀ ਜਿਹੜੀ ਹੈਗੀ ਆ ਕੇਟ ਥਵੇਟਸ, ਉਹਨਾਂ ਨੇ ਮੈਨੂੰ ਆਨਰ ਕੀਤਾ ਸੀਗਾ। ਉਹਨਾਂ ਜਦੋਂ ਮੈਂ ਕਿਸੇ ਨੇ ਮੈਨੂੰ ਨੋਮੀਨੇਟ ਕੀਤਾ ਤਾਂ ਤਿੰਨ ਚੀਜ਼ਾਂ ਮੇਰੀਆਂ ਉਹ 'ਚ ਉਹਨਾਂ ਨੇ ਲਿਖੀਆਂ। ਉਹ ਪਹਿਲੀ ਸੀਗੀ ਕਿ ਮੈਂ 239 ਟਾਈਮਸ ਰੈੱਡ ਕਰਾਸ ਨੂੰ ਪਲਾਸਮਾ ਡੋਨੇਟ ਕੀਤਾ ਹੈਗਾ ਇੱਥੇ ਬੰਡੂਰਾ 'ਚ। ਤਾਂ ਉਹਨਾਂ ਨੂੰ ਜਿਹਨੇ ਮੇਰਾ ਨਾਮ ਨੋਮੀਨੇਟ ਕੀਤਾ ਉਹਨਾਂ ਨੂੰ ਸ਼ੁਕਰੀਆ, ਔਰ ਰੈੱਡ ਕਰਾਸ ਨੂੰ ਵੀ ਸ਼ੁਕਰੀਆ, ਔਰ ਮੈਂਬਰ ਆਫ ਪਾਰਲੀਮੈਂਟ ਨੂੰ ਵੀ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਹੈਗਾ। ਤਾਂ ਦੂਸਰੀ ਚੀਜ਼ ਇਹ ਸੀਗੀ ਕਿ ਮੈਂ ਇੱਕ ਸਾਲ ਮਲਟੀਕਲਚਰਲ ਕਮੇਟੀ ਜਿਹੜੀ ਪੈਨੂਅਲ ਮਿਊਨਸੀਪਲ ਕੌਂਸਲ ਹੈਗੀ ਆ ਉਹਨਾਂ 'ਚ ਵੀ ਰਿਹਾ ਹੈਗਾ ਐਜ਼ ਅ ਵਲੰਟੀਅਰ। ਉਹ 'ਚ ਮੇਰਾ ਰੋਲ ਹੁੰਦਾ ਸੀਗਾ ਕਿ ਸੋਸ਼ਲ ਕੋਹੀਸ਼ਨ, ਸੋਸ਼ਲ ਕੈਪੀਟਲ ਔਰ ਸੋਸ਼ਲ ਪੀਸ ਐਂਡ ਡਿਵੈਲਪਮੈਂਟ ਨੂੰ ਉਹਨੂੰ ਵਧਾਵਾ ਦੇਣਾ ਕਿ ਆਪਾਂ ਸੈਲੀਬ੍ਰੇਸ਼ਨ ਤਾਂ ਕਰਦੇ ਹਾਂ, ਫੰਕਸ਼ਨਸ ਕਰਦੇ ਹੈਗੇ ਨਾ ਟਾਈਮ ਟੂ ਟਾਈਮ, ਪਰ ਇੱਕ ਸੋਸ਼ਲ ਕਲਚਰਲ ਜਿਹੜਾ ਸੋਸ਼ਲ ਕੋਹੀਸ਼ਨ ਹੈ ਉਹਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈਗੀ ਆ। ਇੱਕ ਇਮੈਜੀਨੇਸ਼ਨ ਮੈਂ ਇਹ ਲਿਖੀ ਸੀਗੀ ਕਿ ਦੋ ਬੰਦੇ ਰਾਤ ਨੂੰ ਨਾ ਆਮਣੇ ਸਾਹਮਣੇ ਜਾ ਰਹੇ ਹੁੰਦੇ ਹੈਗੇ ਆ, ਇੱਕ ਬੰਦਾ ਲੈਫਟ ਤੋਂ ਆ ਰਿਹਾ, ਇੱਕ ਰਾਈਟ ਤੋਂ ਆ ਰਿਹਾ ਹੈਗਾ। ਤਾਂ ਰਾਤ ਨੂੰ ਦੇਖਦੇ ਉਹ ਹਨੇਰਾ ਬੜਾ ਹੁੰਦਾ ਹੈਗਾ, ਤਾਂ ਆਪਸ ਦੋਨੋਂ ਡਰ ਜਾਂਦੇ ਹੈਗੇ ਆ ਕਿ ਪਤਾ ਨੀ ਕੌਣ ਹੋਊਗਾ। ਜਦੋਂ ਉਹ ਨੇੜੇ ਆਉਂਦੇ ਹੈਗੇ ਆ ਤਾਂ ਉਹ ਦੇਖਦੇ ਉਹ ਤਾਂ ਫਰੈਂਡਸ ਹੈਗੇ ਆ। ਤਾਂ ਸਾਡੀ ਵੀ ਸਿਚੁਏਸ਼ਨ ਏਦਾਂ ਦੀ ਹੈਗੀ ਆ, ਤਦ ਆਪਾਂ ਦੂਰ ਹੁੰਦੇ ਹੈਗੇ ਆ, ਤਦ ਆਪਾਂ ਇੱਕ ਦੂਸਰੇ ਨੂੰ ਐਨੀਮੀ ਵਗੈਰਾ ਸਮਝਦੇ ਹੈਗੇ ਆ। ਜਦੋਂ ਆਪਾਂ ਨੇੜੇ ਆ ਜਾਂਦੇ ਹੈਗੇ, ਨੇੜੇ ਆ ਜਾਂਦੇ ਹੈਗੇ ਆ ਨਾ, ਆਪਣਾ ਫੂਡ ਸਾਂਝਾ ਕਰ ਲੈਂਦੇ ਹੈਗੇ ਆ, ਤਾਂ ਉਹ ਜਿਹੜੀ ਫ੍ਰਿਕਸ਼ਨ ਹੈਗੀ ਆ ਜਾਂ ਜੋ ਪ੍ਰੇਜੁਡਿਸ ਹੈਗੀ ਆ ਉਹ ਨਿਕਲ ਜਾਂਦੀ ਹੈਗੀ, ਅਸੀਂ ਦੋਸਤ ਬਣ ਜਾਂਦੇ ਹੈਗੇ ਆ।
ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਅਵਾਰਡ ਤੇ।
ਓ ਥੈਂਕ ਯੂ। ਮੈਂ ਇੱਕ ਹੋਰ ਫੈਕਟਰ ਸਾਂਝਾ ਕਰਨਾ ਚਾਹੁੰਦਾ ਸੀਗਾ ਕਿ ਗਾਣ ਦਾ ਮੈਨੂੰ ਬਹੁਤ ਪਹਿਲਾਂ ਤੋਂ ਸ਼ੌਕ ਹੈਗਾ। ਵੈਨ ਆਈ ਵਾਸ ਲਿਟਲ ਤਾਂ ਉੱਥੇ ਮੈਂ ਇੰਡੀਆ ਵੀ ਗਾਉਂਦਾ ਸੀਗਾ, ਤਾਂ ਭਜਨ ਕੀਰਤਨ ਕਰਨਾ ਔਰ ਹੋਰ ਵੀ ਬੰਦਾ ਸੁਸਾਇਟੀ 'ਚ ਗਾਣੇ ਗੁਣੇ ਗਾਣਾ, ਤਾਂ ਇਹ ਮੇਰੀ ਹੋਬੀ ਸੀਗੀ। ਤਾਂ ਹੁਣ ਜਦੋਂ ਮੈਂ ਇਹ ਆਸਟ੍ਰੇਲੀਆ ਆਇਆ ਇੱਥੇ ਵੀ ਮੇਰੇ ਫਰੈਂਡਸ ਕਾਫੀ ਬਣ ਗਏ, ਤਾਂ ਇਹ 'ਚ ਵੀ ਮੈਂ ਇੱਕ ਸੋਸ਼ਲ ਕੋਹੀਸ਼ਨ ਹੁਣੇ ਥੋੜ੍ਹੀ ਦੇਰ ਪਹਿਲਾਂ ਉਹਦੀ ਲਾਈਟ ਦੇਖੀ ਸੀਗੀ ਕਿ ਮੈਂ ਇੱਕ ਦਿਨ ਦੈਟ ਵਾਜ਼ 1987 ਔਰ 88 ਔਰ ਬਿਫੋਰ ਦੈਨ ਦੈਟ, ਤਾਂ ਮੈਂ ਦਿੱਲੀ ਸੀਗਾ, ਕਿਸੇ ਨੇ ਮੈਨੂੰ ਹਿੰਦੂ ਟੈਂਪਲ 'ਚ ਮੰਦਿਰ 'ਚ ਇਨਵਾਈਟ ਕੀਤਾ ਕਿ ਤੁਸੀਂ ਭਜਨ ਗਾਣਾ ਹੈਗਾ। ਮੈਂ ਚਲਾ ਗਿਆ ਔਰ ਮੈਂ ਭਜਨ ਗਾਤਾ। ਜਦੋਂ ਮੈਂ ਭਜਨ ਗਾ ਕੇ ਬਾਹਰ ਨਿਕਲਿਆ ਤਾਂ ਇੱਕ ਆਪਣਾ ਸਿੱਖ ਬੰਦਾ ਸਰਦਾਰ ਜੀ ਵਿਤਰ ਬਣਾਉਣ ਤਾਂ ਦੌੜਾ ਦੌੜਾ ਆਇਆ, ਤਾਂ ਉਹਨੇ ਕਿਹਾ ਤੁਸੀਂ ਗਾਣਾ ਭਜਨ ਗਾਇਆ ਸੀਗਾ। ਮੈਂ ਕਿਹਾ ਹਾਂਜੀ ਮੈਂ ਗਾਇਆ ਸੀਗਾ। ਤਾਂ ਉਹਨੇ ਮੈਨੂੰ ਮੇਰੀ ਕਾਫੀ ਪ੍ਰੇਜ਼ਿਸ ਕੀਤੀਆਂ, ਕਹਿੰਦੇ ਔਰ ਮੈਂਸ਼ਨ ਕੀਤਾ, ਕਹਿੰਦਾ ਕਿ ਮੈਂ ਲਾਈਫ ਟਾਈਮ 'ਚ ਪਹਿਲੀ ਵਾਰੀ ਹਿੰਦੂ ਟੈਂਪਲ ਮੰਦਿਰ ਆਇਆ ਹੈਗਾ, ਪਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੁਸੀਂ ਗਾ ਰਹੇ ਹੈਗੇ। ਮੈਂ ਉੱਦਾਂ ਹੀ ਦੌੜ ਕੇ ਆਇਆ ਕਿ ਬਈ ਦੇਖਾਂ ਕਿ ਕਿਹੜਾ ਬੰਦਾ ਉੱਤਰਿਆ, ਉਹਨਾਂ ਨੂੰ ਆਵਾਜ਼ ਪਸੰਦ ਆਈ ਹੋਏਗੀ ਹੈ ਨਾ। ਤਾਂ ਇੱਦਾਂ ਹੁੰਦਾ ਕਿ ਉਸ ਵੇਲੇ ਮੈਂ ਇਹ ਸੋਚਿਆ ਕਿ ਇਹ ਚੀਜ਼ ਕਿੰਨੀ ਮਾਇਨੇ ਰੱਖਦੀ ਅੱਜ ਵੀ, ਕਿ ਤੁਸੀਂ ਦੂਸਰੇ ਧਰਮ ਦਾ ਆਦਰ ਸਤਿਕਾਰ ਕਰੋ, ਦੂਸਰੇ ਧਰਮਾਂ ਨਾਲ ਨਫ਼ਰਤ ਨਾ ਕਰੋ, ਤਾਂ ਤੁਹਾਡੇ ਲਈ ਕੋਈ ਵੀ ਪ੍ਰੋਬਲਮ ਨਹੀਂ ਇਮਰਜ ਹੋਏਗੀ। ਰਾਇਟਸ ਹੋ ਗਏ, ਜੈਨੋਸਾਈਡ ਹੋ ਗਿਆ, ਇਹ ਇਮਰਜ ਨਹੀਂ ਹੋ ਸਕਦੀ ਆ ਜਦੋਂ ਆਪਾਂ ਨੇੜ ਦੀ ਗੱਲ ਕਰਦੇ ਹਾਂ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੀ ਸਟ੍ਰੇਂਜਰਸ ਨਾ, ਦੋਨੇ ਆਪਸ 'ਚ ਡਰੀ ਜਾਣ, ਪਰ ਦੋਨੇ ਹਨੇਰੇ 'ਚ ਡਰੀ ਜਾਣ, ਜਦੋਂ ਉਜਾਲਾ ਹੋਇਆ ਤਾਂ ਉਹ ਤਾਂ ਦੋਸਤ ਨਿਕਲੇ। ਤਾਂ ਇੱਦਾਂ ਇਹ ਵੀ ਇੱਕ ਸੋਸ਼ਲ ਕੋਹੀਸ਼ਨ ਹੈਗੀ ਹੈ ਕਿ ਤੁਸੀਂ ਦੂਸਰੇ ਧਰਮਾਂ 'ਚ ਵੀ ਜਾ ਕੇ ਉਹਨਾਂ ਦੇ ਵੀ ਫੰਕਸ਼ਨ 'ਚ ਪਾਰਟੀਸੀਪੇਟ ਕਰੋ, ਉਹਦੇ ਨਾਲ ਤੁਹਾਡੀ ਨੇੜਤਾ ਬਹੁਤ ਹੋ ਜਾਊਗੀ, ਇਸ ਕਰਕੇ ਤੁਹਾਡੇ ਨੇਬਰ ਵੀ ਤੁਹਾਡੇ ਕੰਮ ਆਉਂਦੇ ਉਸ ਵੇਲੇ।
ਤਾਂ
ਇਸ ਕਰਕੇ ਇਹ ਵੈਰੀ ਇੰਪੋਰਟੈਂਟ ਹੈਗਾ ਕਿ ਤੁਸੀਂ ਦੂਸਰੇ ਧਰਮਾਂ ਦਾ ਵੀ ਆਦਰ ਸਤਿਕਾਰ ਕਰੋ, ਉਹਨਾਂ ਦੀ ਵੀ ਪਾਰਟੀਸੀਪੇਟ ਉਹ 'ਚ ਵੀ ਪਾਰਟੀਸੀਪੇਟ ਕਰੋ।
ਬਹੁਤ ਬਹੁਤ ਸ਼ੁਕਰੀਆ ਜੀ, ਇਹ ਤੁਸੀਂ ਕਹਾਣੀ ਸ਼ੇਅਰ ਕੀਤੀ, ਤਾਂ ਬਹੁਤ ਬਹੁਤ ਧੰਨਵਾਦ ਵੀ, ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਸਾਰੇ ਕੰਟਰੀਬਿਊਸ਼ਨਸ ਲਈ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਡਾਕਟਰ ਸਾਹਿਬ, ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਗੱਲਾਂ ਕਰ ਸਕੀਏ, ਪਰ ਜਾਣ ਤੋਂ ਪਹਿਲਾਂ ਤੁਹਾਡਾ ਕ੍ਰੀਏਟਿਵ ਰੰਗ ਜ਼ਰੂਰ ਸੁਣਾਂਗੇ। ਆਪਣੀ ਜਦੋਂ ਪਹਿਲਾਂ ਗੱਲ ਹੋਈ ਸੀ ਤਾਂ ਤੁਸੀਂ ਕਿਹਾ ਸੀ ਕਿ ਤੁਹਾਡੀਆਂ ਲਿਖਤਾਂ ਸਾਰੀਆਂ ਇੱਕੋ ਸਬਜ਼ੀ ਦੇ ਵੱਖ ਵੱਖ ਮਸਾਲਿਆਂ ਵਾਂਗ ਆ, ਚਾਹੇ ਉਹ ਗਾਉਣਾ ਹੋਵੇ ਜਾਂ ਕਵਿਤਾਵਾਂ ਹੋਣ। ਸੋ ਜ਼ਰੂਰ ਆਪਣਾ ਕੋਈ ਵੀ ਪਸੰਦੀਦਾ ਚਾਹੇ ਗੀਤ ਜਾਂ ਕਵਿਤਾ ਸਾਡੇ ਨਾਲ ਸਾਂਝੀ ਕਰ ਦਿਓ ਜੀ।
ਹਾਂਜੀ, ਮੈਂ ਇੱਕ ਪੰਜਾਬੀ 'ਚ ਸਾਂਝੀ ਕਰਦਾ ਹੈਗਾ ਜਿਹੜੀ ਮੈਂ ਪਹਿਲਾਂ ਪਬਲਿਸ਼ ਕੀਤੀ ਸੀ। ਜ਼ੁਲਮ ਕਹਾਣੀ ਕੀ ਦਸਾਂ ਬੂਹੇ ਖੜਾ ਮੇ ਮੰਗਾ ਪਾਣੀ ਕੀ ਦਸਾਂ ਜ਼ੁਲਮ ਕਹਾਣੀ ਕੀ ਦਸਾਂ ਅਰਸ਼ਾਂ ਤੋਂ ਮੈਂ ਡਿੱਗ ਪਿਆ ਹਾਂ, ਬਾਰਿਸ਼ਾਂ ਤੋਂ ਮੈਂ ਡਿੱਗ ਪਿਆ ਹਾਂ, ਮੁੱਕ ਗਿਆ ਅੱਖਾਂ ਦਾ ਹੰਝੂ ਪਾਣੀ, ਕੀ ਦੱਸਾਂ ਮੈਂ ਜ਼ੁਲਮ ਕਹਾਣੀ, ਕੀ ਦੱਸਾਂ ਮੈਂ ਮਜ਼ਹਬ ਮੇਰਾ ਉਸ ਵਾਲੀ ਦਾ, ਮਜ਼ਹਬ ਮੇਰਾ ਉਸ ਵਾਲੀ ਦਾ, ਜਿਸ ਨੇ ਸਭ ਕੁਛ ਵਾਰ ਦਿਆ, ਕੀ ਦੱਸਾਂ ਮੈਂ ਜ਼ੁਲਮ ਕਹਾਣੀ, ਕੀ ਦੱਸਾਂ ਮੈਂ ਪੱਗ ਮੇਰੀ ਹੈ ਸ਼ਾਨ ਪਿਤਾ ਦੀ, ਪੱਗ ਮੇਰੀ ਹੈ ਸ਼ਾਨ ਪਿਤਾ ਦੀ, ਇਹ ਦਰਖਵਾਸਤ ਤੂੰ ਸੱਚੀ ਜਾਣੀ, ਕੀ ਦੱਸਾਂ ਮੈਂ ਜ਼ੁਲਮ ਕਹਾਣੀ, ਕੀ ਦੱਸਾਂ ਮੈਂ। ਥੈਂਕ ਯੂ,
ਬਹੁਤ ਖੂਬ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਪਿਆਰਾ ਗੀਤ ਸੁਣਾਉਣ ਲਈ, ਇੰਨਾ ਭਾਵੁਕ ਗੀਤ ਸੁਣਾਉਣ ਲਈ, ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਸਾਨੂੰ ਅੱਜ ਸਮਾਂ ਦੇਣ ਲਈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.